సమే
ਸਤਿਗੁਰੂ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਨ ਗੁਰ ਪਿਆਰੀ ਗੁਰ ਸਵਾਰੀ ਗੁਰ ਸਤਿਕਾਰੀ ਸਾਧ ਸੰਗਤ ਜੀਓ ਆਓ ਜੀ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ ਫਤਿਹ ਦੀ ਸਾਂਝ ਪਾਉਣੀ ਹੈ ਸਭ ਸੰਗਤ ਮਾਈ ਭਾਈ ਦੋਨੋਂ ਹੱਥ ਜੋੜ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾ ਦੇ ਯੋਗ ਹੋ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸਾਹਿਬਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਪੰਥ ਦੇ ਸਤਿਕਾਰਯੋਗ ਵਿਦਵਾਨ ਸ੍ਰੀਮਾਨ ਬਾਬਾ ਠਾਕਰ ਸਿੰਘ ਜੀ ਪਟਿਆਲੇ ਵਾਲੇ ਜੋ ਪਿਛਲੇ ਲਗਭਗ ਇੱਕ ਮਹੀਨੇ ਤੋਂ ਆਪ ਗੁਰੂ ਸੰਗਤਾਂ ਨੂੰ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਔਰ ਸ਼ਾਮ ਵੇਲੇ ਗੁਰ ਇਤਿਹਾਸ ਦੀ ਕਥਾ ਸੁਣਾਉਂਦੇ ਆ ਰਹੇ ਨੇ ਪ੍ਰਬੰਧਕ ਕਮੇਟੀ ਦੇ ਬਣਾਏ ਹੋਏ ਪ੍ਰੋਗਰਾਮ ਦੇ ਮੁਤਾਬਕ 3 ਵੀਕ ਵਾਸਤੇ ਢਾਡੀ ਯਥਾ ਦੂਸਰਿਆਂ ਗੁਰੂ ਘਰਾਂ ਵਿੱਚ ਪਹੁੰਚਿਆ ਸੀ ਫ੍ਰੀ ਮਾਉਂਟ ਉਸ ਤੋਂ ਅੱਗੇ ਗੁਰੂ ਕੀ ਸੰਗਤ ਸਟਾਕਟਨ ਤੇ ਲੁਢਾਈ ਦੀਆਂ ਸੰਗਤਾਂ ਨੂੰ ਢਾਡੀ ਕਲਾ ਦੇ ਰਾਹੀਂ ਗੁਰੂ ਚਰਨਾਂ ਨਾਲ ਜੋੜ ਕੇ ਗੁਰੂ ਬਾਬਾ ਜੀ ਦੀਆਂ ਤੇ ਉਹਨਾਂ ਗੁਰਦੁਆਰਿਆਂ ਦੀਆਂ ਸੰਗਤਾਂ ਦੀਆਂ ਖੁਸ਼ੀਆਂ ਲੈ ਕੇ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਮਿਹਰਮਤ ਤੇ ਆਪ ਸੰਗਤਾਂ ਦਾ ਪਿਆਰ ਪਾਉਣ ਵਾਸਤੇ ਪ੍ਰਬੰਧਕ ਕਮੇਟੀ ਦਾ ਹੁਕਮ ਪਾ ਕੇ ਆਪ ਜੀ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਸੋ ਜੋ ਅਗਲਾ ਮਹੀਨਾ ਪੋਹ ਦਾ ਮਹੀਨਾ ਆ ਰਿਹਾ ਏ ਇੱਕ ਬੰਨੇ ਪੋਹ ਸੁਦੀ 1666 ਸਨ ਸ਼ਨੀ ਔਰ ਐਤਵਾਰ ਦੀ ਵਿਚਲੀ ਰਾਤ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਸਾਲਸ ਰਾਏ ਯੌਰੀ ਦੀ ਪਵਿੱਤਰ ਹਵੇਲੀ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਮਹਾਨ ਮਾਤਾ ਗੁਜਰੀ ਜੀ ਦੀ ਮੁਬਾਰਕ ਕੁੱਖ ਤੋਂ ਮੇਰੇ ਦਸਵੇਂ ਨਾਨਕ गुरु गोबिंद सिंह साहब जी महाराज ने अवतार लिया सी। इसे ही पोह के महीने में मेरे कलगीधर पातशाह ने हथां नाल वरसाई हुई मुबारक आनंदा की पुरी नूं छड़िया सी। इसे ही पोह के महीने में सरसा के कंडे ते कमसान यंग होया जिथे मेरे कलगीधर पातशाह का परिवार तीन हिस्सों में वंडिया गया। इसे ही पोह के महीने में कलगीधर पातशाह के दो पुत्र तीन प्यारे ते अनेकां सिंघां चमकौर की कच्ची गड़ी विच लखां दलां दा मुकाबला कर दे गुर स्नेह कारे कनद के चेल दर डाला अकबर आयद बरो बे खबर जफरनामा शहीदियां प्राप्त कर गए। इसे ही पोह दे महीने विच आओ सर हिंद की धरती इथों दे नवाब पापी वजीर खां दे हुक्म दे नाल काजी दे लाए हुए फतवे दे मुताबक गुरु कलगीधर दे छोटे साहिबजादियां नूं नीयां विच चिण के शहीद किया गया। कहण तों भाव के पोह दा महीना जिथे साडियां गुरु की संगत झोलियां खुशियां दे नाल भरदा है दुखियां दे दाते दा अवतार होया सी ना उथे इसे ही पोह दे महीने विच भारत की आजादी लई मेरे कलगीधर पातशाह उहदे परिवार ते कौम नूं एक बहुत वड्डी कुरबानी भी करनी पई। जितना भी सिमरन होवे जितनी भी बंदगी होवे मेरा वाहेगुरु कृपा करे जितना भी वध तो वध समा कढ के गुरु घर विच इस महीने विच पहुंचिया जावे गुरु की संगत उतना ही थोड़ा है। तो मैं बेनती करा यह सारिया लड़िया जिहड़ियां ने सतगुरु पातशाह जी की महान बख्शिश कृपा मेहरहमत और आप संगत के प्यार का सदका ढाडी कला के राही आप जी के चरणा तक पहुँचाने का यतन करना है आप जी तक पहुँचाने का यतन करना है। आओ आरंभता करिए मेरे कलगीधर प्रीतम पातशाह गुरु गोबिंद सिंह साहब जी महाराज के अवतार तो। और नाल दी नाल मैं बेनती करांगा गुरुद्वारा प्रबंधक कमेटी ने आप संगत के सहयोग नाल सतगुरु जी की कृपा नाल इंटरनेट का भी प्रबंध किया है जो पूरे वर्ल्ड में सुनिया जा रहा है। पर गुरु की संगत एदा मतलब यह नहीं कि इंटरनेट नूं आपां ऑन कर लिया ते घरे रजाई विच बैठे कि गुरु घर विच की प्रोग्राम चल रहा है उन्हूं सरवण कर लिया नहीं। मेरे सतगुरु पातशाह जी कहिंदे ने नेत्री सतगुर पेखणा जिथे कन्नां दे नाल सुनना है उथे मुबारक अखियां दे नाल देखना भी चाहीदा है ते देख उन्हां प्यारियां दे कोल होना है जिहड़े अपने घरां दे विचों समां कढ के ते गुरु दी गोदी विच आण के बहिणगे। एक वारी प्यार विच आण के आखो सतनाम श्री वाहेगुरु। ते जिथों तक हो सकदा है मैं घरां विच बैठियां संगतां दे विचरणां विच बेनती करांगा इह सुहावणे समें सुलखणियां घड़ियां सतगुरु पातशाह जी की महान महान बख्शिश होवे कृपा रहमत होवे ते तां जाके आपां नूं नसीब हुंदियां ने। तो महाराज ने बड़ी महान कृपा कीती है जिथे इदां दे महान विद्वान बाबा ठाकर सिंह जी वर्गे गुरु की संगत आप नूं गुरु चरणां नाल जोड़न वास्ते गुरबाणी गुर इतिहास की कथा सरवण कराउण वास्ते आए ने। उथे निमाणा जिहा उद्दम ढाडी इथे ने भी किया आप संगतां दीआं आसीसां दे नाल पंजाब दी मुबारक धरती तों आप जी दे चरणां विच पहुंचे आ। सो गुरु की संगत इस करके इहो ही निमाणे जिहा जथे दी बेनती है आप जी दे चरणां विच जिहड़ियां संगतां घरां विच भी बैठियां ने कि हम हमा के आउण दी कृपालता करिया करो। आओ गुरु की संगत करिए बाजां वाले पातशाह दी दास्तां आरंभ सतगुरु दे चरणां दा ध्यान करके एक वारी फिर गज के आखो सतनाम श्री वाहेगुरु। मैं बेनती लगा सां करन धन गुरु तेग बहादुर जी महाराज आओ बाबा बकाला दी मुबारक धरती भोरे विच बैठे पै बंदगी करदे ने। कहानी की कितों शुरुआत होंगी एक व्यापारी और कोई रब की बंदगी वाला गुरु की संगत अपना जहाज लैके देशों प्रदेशों के व्यापार करता है समुद्र दियां लहरां उत्ते यहाई तैर रहा है। अचानक तूफान आया है जहाज डोले खान लगा है जदों कई आस की किरण नजर ना आई इन्हें पीर फकीर देवी देवते बड़ा ही कुछ ध्याया है पर गुरु की संगत लहर जड़ियां थम ना हुई तूफान का जोर वाता गया है। हुक्म कर दिता भाई जिदे को भी अपना बचा कर हुंदा है बचा कर लो और यहाज की बारी वल नूं वधिया। इत्थे एक गुरु नानक पा ਬਾਦਸ਼ਾਹ ਦਾ ਸਿੱਖ ਗਲ ਵਿੱਚ ਪੱਲਾ ਪਾ ਕੇ ਬੇਨਤੀਆਂ ਕਰ ਰਿਹਾ ਹੈ, ਜਾ ਕੋ ਮੁਸ਼ਕਲ ਅਤ ਬਣੀ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭੇ ਸਰਾਓ, ਕਿਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਉ। ਕਹਿੰਦਾ ਉਹ ਤੇਰੇ ਚਿਹਰੇ ਉੱਤੇ ਕੋਈ ਗੰਭੀਰਤਾ ਦਾ ਨਿਸ਼ਾਨ ਹੀ ਨਹੀਂ ਨਜ਼ਰ ਆ ਰਿਹਾ, ਤੂੰ ਕੀ ਪੜ੍ਹ ਰਿਹਾ? ਆਹ ਵਪਾਰੀ, ਆਹ ਪਰਮਾਤਮਾ ਦਾ ਸਿਮਰਨ ਕਰਨ ਵਾਲੇ, ਤੂੰ ਦੇਵੀਆਂ ਦੇਵਤੇ ਪੀਰ ਫਕੀਰ ਅਨੇਕਾਂ ਧਿਆਏ ਨੇ, ਪਰ ਇੱਕ ਵਾਰੀ ਕਿਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਧਿਆ ਕੇ ਵੇਖ। ਪਾ ਕੇ ਗਲ ਵਿੱਚ ਪੱਲਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਨੌਵੇਂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਸਤਿਗੁਰੂ ਨੇ ਕਿਰਪਾ ਕੀਤੀ ਕਹਿਣ ਤੋਂ ਭਾਵ ਕੇ ਬੇੜਾ ਬੰਨੇ ਲੱਗਿਆ, ਪੁੱਛਦਾ ਪਛਾਉਂਦਾ ਨੌਵਾਂ ਨਾਨਕ ਨੌਵਾਂ ਗੁਰੂ ਅੱਜ ਕਿੱਥੇ ਮਿਲੇਗਾ? ਉਹ ਬਕਾਲੇ ਦੀ ਮੁਬਾਰਕ ਧਰਤੀ। ਪਰ ਗੁਰੂ ਕੀ ਸੰਗਤ, ਜਦੋਂ ਵਪਾਰੀ ਆਪਣੀ 500 ਸੋਨੇ ਦੀ ਮੋਹਰ ਲੈ ਕੇ ਬਕਾਲੇ ਪਹੁੰਚਿਆ, ਇੱਥੇ ਤਾਂ 22 ਗੁਰੂ ਮੰਜੀਆਂ ਡਾਹੀ ਬੈਠੇ। ਇੱਕ ਸੂਝਵਾਨ ਸਿਆਣੇ ਤੇ ਸਮਝਦਾਰ ਵਪਾਰੀ ਨੂੰ ਸਮਝਣ ਵਿੱਚ ਦੇਰ ਨਾ ਲੱਗੀ, ਅਸਲੀ ਗੁਰੂ ਦੀ ਪਰਖ ਕਰਨ ਵਿੱਚ ਕੋਈ ਦੇਰ ਨਾ ਲੱਗੀ। ਉਹ ਗੁਰੂ ਕੀ ਸੰਗਤ ਮਨ ਵਿੱਚ ਧਾਰਨਾ ਧਾਰੀ ਹੈ, ਮੈਂ 5-5 ਮੋਹਰਾਂ ਰੱਖ ਕੇ ਮੱਥਾ ਟੇਕਾਂਗਾ, ਜਿਹੜਾ ਸਮੁੰਦਰ ਦੀਆਂ ਲਹਿਰਾਂ ਵਿੱਚੋਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਡੁੱਬਦੇ ਬੇੜੇ ਨੂੰ ਬੰਨੇ ਲਾ ਸਕਦਾ ਹੈ। ਇਹਨਾਂ ਬਾਹੀਆਂ ਵਿੱਚੋਂ ਜਿਹੜਾ ਅਸਲੀ ਹੋਵੇਗਾ ਕਿ ਉਹ ਆਪਣੀ 500 ਸੋਨੇ ਦੀ ਮੋਹਰ ਸੁਖਣਾ ਅਰਦਾਸ ਜਿਹੜੀ ਉਹ ਨਹੀਂ ਮੰਗ ਕੇ ਲੈ ਸਕਦਾ। 5-5 ਮੋਹਰਾਂ ਰੱਖਦਾ ਗਿਆ ਹੈ, ਪਰ ਗੁਰੂ ਕੀ ਸੰਗਤ ਨਕਲੀ ਗੁਰੂਆਂ ਦੇ ਕੋਲੋਂ ਉਹਦੀ ਤਸੱਲੀ ਨਾ ਹੋਈ। ਜਦੋਂ ਬਾਹੀਆਂ ਦੇ ਸਾਹਮਣੇ 5-5 ਮੋਹਰਾਂ ਰੱਖੀਆਂ ਨੇ ਤੇ ਮਨ ਵਿੱਚ ਸ਼ੰਕਾ ਰਹਿ ਗਈ ਤੇ ਪਖੰਡੀ ਬੈਠੇ ਨੇ, ਪਿੰਡ ਦਿਆਂ ਲੋਕਾਂ ਨੂੰ ਪੁੱਛਣਾ ਕੀਤਾ, ਇਹ ਕਿਸੇ ਆਖਿਆ ਉਹ ਕੋਈ ਭੂਰੇ ਵਿੱਚ ਵੀ ਬੈਠਾ ਬੰਦਗੀ ਕਰ ਰਹੇ ਹੈ। ਗੁਰੂ ਨਾਨਕ ਦਿਆਂ ਚਰਨਾਂ ਦਾ ਧਿਆਨ ਧਰ ਕੇ ਭੋਰੇ ਵਿੱਚ ਜਾ ਵੜਿਆ ਹੈ, ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ। ਅੱਜ ਮੈਂ ਸ਼ੁਰੂਆਤ ਕਰ ਰਿਹਾ, ਇਸ ਕਰਕੇ ਥੋੜਾ ਜਿਹਾ ਲੈਕਚਰ ਲੰਬਾ ਕਰਨਾ ਪਵੇਗਾ। ਤੋ ਗੁਰੂ ਕੀ ਸੰਗਤ, ਬੜੇ ਪਿਆਰ ਦੇ ਨਾਲ ਸਰਵਣ ਕਰਨ ਦਾ ਯਤਨ ਕਰਿਓ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਮਾਧੀ ਨੂੰ ਤੱਕਿਆ ਹੈ, 5 ਮੋਹਰਾਂ ਕੱਢ ਕੇ ਰੱਖੀਆਂ ਹੈ, ਪਰ ਸਤਿਗੁਰੂ ਜੀ ਨੇ ਬਾਜੀ ਤੋਂ ਫੜ ਲਿਆ। ਆਏ ਵਪਾਰੀ, ਅਰਦਾਸ ਵੇਲੇ 500 ਸੋਨੇ ਦੀ ਮੋਹਰ ਸੁਖਣਾ ਸੁਖੀ ਸੀ ਤੇ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਨੇ। ਗੁਰੂ ਕੀ ਸੰਗਤ, ਧੰਨ ਗੁਰੂ ਤੇਗ ਬਹਾਦਰ ਜੀ ਨੇ ਇੱਕ ਤਖਤੀ ਉੱਤੇ ਲਿਖਿਆ ਹੋਇਆ ਸੀ, ਸਾਨੂੰ ਪ੍ਰਗਟ ਕਰਨ ਵਾਲੇ ਦਾ ਮੂੰਹ ਕਾਲ। ਕਹਿੰਦੇ ਨੇ ਗੁਰੂ ਕੀ ਸੰਗਤ ਤਵੇ ਦੀ ਸੋਹ ਮਲ ਕੇ ਆਪਣੇ ਸਰੀਰ ਦੇ ਉੱਤੇ ਕੋਠੇ ਤੇ ਚੜ ਕੇ ਪੱਲੂ ਫੇਰ ਦਿੱਤਾ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। 500 ਮੋਹਰ ਰੱਖ ਕੇ ਮੱਥਾ ਟੇਕਿਆ, ਨਾਲ ਹੀ ਅਰਦਾਸ ਕੀਤੀ, ਦਾਤਾ ਉਹ ਪਖੰਡੀਆਂ ਨੇ ਧੂਣੀਆਂ ਲਾਈਆਂ ਹੋਈਆਂ ਨੇ, ਸਮਾਧੀਆਂ ਲਾ ਕੇ ਬੈਠੇ ਨੇ, ਮਹਾਰਾਜ ਸੰਗਤ ਤੁਹਾਡੇ ਦਰਸ਼ਨਾਂ ਨੂੰ ਤਰਸ ਰਹੀ ਹੈ, ਭੋਰੇ ਵਿੱਚੋਂ ਬਾਹਰ ਆਓ। ਸਤਿਗੁਰੂ ਤੇਗ ਬਹਾਦਰ ਜੀ ਬੇਨਤੀ ਪ੍ਰਵਾਨ ਕਰਕੇ ਭਗਤੀ ਸੰਪੂਰਨ ਹੋਈ, ਜਾਣ ਕੇ ਭੋਰੇ ਵਿੱਚੋਂ ਬਾਹਰ ਆਏ। ਬਕਾਲਾ ਦੀ ਮੁਬਾਰਕ ਧਰਤੀ ਵਿੱਚ ਸੁੰਦਰ ਪੰਡਾਲ ਸਜਾਇਆ ਗਿਆ ਹੈ, ਉਹ ਤਖਤ ਉੱਤੇ ਬਹਿ ਗਈ ਸੱਚੀ ਸਰਕਾਰ। ਸਮੇਂ ਦੀ ਪਰੰਪਰਾ ਦੇ ਮੁਤਾਬਕ 5 ਪੈਸੇ ਨਾਰੀਅਲ ਲੈ ਪ੍ਰਕੰਮਿਆ ਕਰ ਬਾਬਾ ਬੁੱਢਾ ਜੀ ਦੀ ਅੰਤ ਵਿੱਚ ਗੁਰਮੁਖਾਂ ਨੇ ਗੁਰਤਾ ਗੱਦੀ ਦਾ ਤਿਲਕ ਲਗਵਾ ਦਿੱਤਾ, ਮੱਖਣ ਛਾ ਭੇਟਾ ਅਰਪਣ ਕਰਕੇ ਆਪਣੇ ਡੇਰੇ ਨੂੰ ਤੁਰ ਗਿਆ। ਇਹ ਸੁਭਾਵਕ ਗੱਲ ਹੈ ਕਿ ਜਦੋਂ ਅਸਲੀ ਗੁਰੂ ਸੱਚਾ ਗੁਰੂ ਪ੍ਰਗਟ ਹੋ ਗਿਆ, ਝੂੜ ਦੀਆਂ ਦੁਕਾਨਾਂ ਤੇ ਉੱਠਣੀਆਂ ਹੀ ਸੀ, 21 ਤੇ ਆਪਣੇ ਆਪਣਿਆਂ ਘਰਾਂ ਨੂੰ ਤੁਰ ਗਏ, ਪਰ 22ਵਾਂ ਜਿਹੜਾ ਆਪਣੇ ਆਪ ਨੂੰ ਸੱਚਾ ਗੁਰੂ ਅਖਵਾਉਂਦਾ ਸੀ, ਕਹਿਣ ਤੋਂ ਭਾਵ ਕਿ ਧੀਰ ਮੱਲ, ਉਹਦੇ ਦਿਲ ਵਿੱਚ ਈਰਖਾ ਮੱਚ ਉੱਠੀ। ਉਸੇ ਵੇਲੇ ਗੁੰਡੇ ਮਸੰਦ ਸੱਦ ਲਏ ਨੇ, ਇਹਨਾਂ ਮਸੰਦਾਂ ਦਾ ਆਗੂ ਹੈ ਸਿੰਹਾ ਮਸੰਦ। ਹੁਕਮ ਕੀਤਾ ਧੰਨ ਗੁਰੂ ਤੇਗ ਬਹਾਦਰ ਜੀ ਦਾ ਡੇਰਾ ਜਿਹੜਾ ਉਹ ਲੁੱਟ ਲਿਆ ਜਾਵੇ। ਉਹ ਗੁਰੂ ਕੀ ਸੰਗਤ, ਇਤਿਹਾਸ ਪੜੋ, ਜ਼ਿਕਰ ਮਿਲਦਾ ਹੈ ਸ਼ੀਹੇ ਮਸੰਦ ਨੇ ਮਹਾਰਾਜ ਉੱਤੇ ਗੋਲੀ ਵੀ ਚਲਾਈ, ਇੱਕ ਰੈਣਾ ਸਤਿਗੁਰਾਂ ਦੇ ਮੱਥੇ ਵਿੱਚ ਵੀ ਲੱਗਾ, ਪਰ ਅਕਾਲ ਪੁਰਖ ਦੀ ਕਿਰਪਾ ਨਾਲ ਧੰਨ ਗੁਰੂ ਤੇਗ ਬਹਾਦਰ ਜੀ ਬਾਲ ਬਾਲ ਬਚ ਗਏ। ਇੱਕ ਸਿੱਖ ਨੇ ਧਾਈ ਕਰਕੇ ਮੱਖਣ ਸ਼ਾਹ ਨੂੰ ਦੱਸਿਆ ਏ, 500 ਘੋੜ ਸਵਾਰ ਫੌਜ ਆਪਣੇ ਨਾਲ ਰੱਖਦਾ ਸੀ, ਅਰਬਾਂ ਦਾ ਵਪਾਰ, ਹੁਕਮ ਕੀਤਾ ਕਿ ਧੀਰ ਮਲ ਤੇ ਇਹਦੇ ਮਸੰਦਾਂ ਦੀਆਂ ਮੁਸ਼ਕਾਂ ਬਦਲ ਗਿਆ ਜਾਣ। ਮੇਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਕਤੀਆਂ ਦਾ ਦਾਤਾ, ਤੇ ਮੇਰੇ ਜਿਉਂਦਿਆਂ ਮੇਰੇ ਗੁਰੂ ਦੇ ਘਰ ਉੱਤੇ ਕੋਈ ਪਾਪੀ ਦੁਰਾਚਾਰੀ ਕਰਮ ਕਰੇ, ਕੋਈ ਹਮਲਾ ਕਰੇ, ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਇਹ ਮੁਸ਼ਕਾਂ ਬਣ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਲੈ ਗਏ, ਪਰ ਪੂਰਨ ਗੁਰੂ ਦੇ ਗੁਣ ਵੇਖ। ਸਤਿਗੁਰੂ ਕਹਿੰਦੇ, ਮੱਖਣ ਸ਼ਾਹ, ਇਹ ਪਾਪੀ ਲੋਕ ਨੇ, ਈਰਖਾਲੂ ਲੋਕ ਨੇ, ਈਰਖਾ ਦੇ ਵਿੱਚ ਸੜੇ ਹੋਏ ਨੇ,
ਇਹਨਾਂ ਨੂੰ ਮਾਫ ਕਰ ਦੇ। ਜੇ ਆਪਾਂ ਇਹਨਾਂ ਦੇ ਨਾਲ ਇਹਨਾਂ ਵਰਗਾ ਵਰਤਾਓ ਕਰਾਂਗੇ ਤੇ ਫਿਰ ਇਹਨਾਂ ਵਿੱਚ ਤੇ ਆਪਣੇ ਵਿੱਚ ਕੀ ਫਰਕ ਰਹਿ ਜਾਵੇਗਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਕਹਿਣ ਉੱਤੇ ਮੁਸ਼ਕਾਂ ਖੋਲ ਦਿੱਤੀਆਂ, ਉਹਨਾਂ ਨੂੰ ਛੱਡ ਦਿੱਤਾ ਗਿਆ। ਲੁੱਟਿਆ ਹੋਇਆ ਮਾਲ ਵੀ ਮਹਾਰਾਜ ਨੇ ਇਹਨਾਂ ਮਸੰਦਾਂ ਨੂੰ ਤੇ ਧੀਰਮਲ ਨੂੰ ਦੇ ਦਿੱਤਾ। ਇਸ ਗੱਲ ਦਾ ਧੀਰਮਲ ਦੀ ਆਤਮਾ ਉੱਤੇ ਅਸਰ ਹੋ ਰਿਹਾ ਸੀ ਕਿ ਇਹ ਗੁਣ ਇੱਕ ਪੂਰਨ ਗੁਰੂ ਵਿੱਚ ਹੀ ਹੋ ਸਕਦੇ ਨੇ, ਪਰ ਮਸੰਦ ਕਹਿੰਦੇ ਨੇ ਨਹੀਂ ਨਹੀਂ, ਗੁਰੂ ਤੇਗ ਬਹਾਦਰ ਨੇ ਤੁਹਾਡੇ ਤੋਂ ਡਰਦਿਆਂ, ਕਿਉਂਕਿ ਗੁਰੂ ਨੂੰ ਪਤਾ ਹੈ ਕਿ ਮੱਖਣ ਸ਼ਾਹ ਵਪਾਰੀ ਏ, ਅੱਜ ਤੇ ਮੇਰੀ ਮਦਦ ਵਾਸਤੇ ਫੌਜ ਲੈ ਕੇ ਆ ਗਿਆ ਹੈ, ਕੱਲ ਨੂੰ ਕਿਸੇ ਦੂਜੇ ਦੇਸ਼ ਨੂੰ ਵਪਾਰ ਕਰਨ ਤੁਰ ਜਾਵੇਗਾ, ਕੌਣ ਮੇਰੀ ਮਦਦ ਕਰੇਗਾ। ਗੁਰੂ ਕੀ ਸੰਗਤ ਉਲਟੀ ਮਤ ਪੜਾ ਦਿੱਤੀ ਤੇ ਇਧਰੋਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਕਹਿੰਦੇ ਆਪਾਂ ਬਾਬੇ ਬਕਾਲੇ ਦੀ ਧਰਤੀ ਵਿੱਚ ਨਹੀਂ ਰਹਿਣਾ। ਮਹਾਰਾਜ ਨੇ ਤਿਆਰੀ ਕਰ ਲਈ ਏ, ਬਿਰਧ ਮਾਤਾ ਨਾਨਕੀ ਧੰਨ ਗੁਰੂ ਤੇਗ ਬਹਾਦਰ ਦੀ ਮਾਤਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਤੀਜੀ ਔਰ ਛੋਟੀ ਪਤਨੀ, ਹਜ਼ੂਰ ਦੀ ਪਤਨੀ ਮਾਤਾ ਗੁਜਰੀ ਜੀ ਮੁਖੀ ਸਿੱਖ, ਔਰ ਗੁਰੂ ਕੀ ਸੰਗਤ ਸੈਂਕੜੇ ਸੰਗਤਾਂ ਬਾਬੇ ਬਕਾਲੇ ਦੀ ਧਰਤੀ ਨੂੰ ਪ੍ਰਣਾਮ ਕਰਕੇ ਇੱਥੋਂ ਸਿੱਧੇ ਹੀ ਅੰਮ੍ਰਿਤਸਰ ਪਹੁੰਚੇ ਨੇ। ਪਤਾ ਲੱਗਾ ਮਸੰਦਾਂ ਨੂੰ ਹਰੀ ਮੰਦਿਰ ਉੱਤੇ ਇਹਨਾਂ ਦਾ ਕਬਜ਼ਾ ਹੈ। ਇਹਨਾਂ ਨੇ ਗੁਰੂ ਕੀ ਸੰਗਤ ਦਰਸ਼ਨੀ ਡਿਊੜੀ ਤੇ ਹਰੀ ਮੰਦਿਰ ਦੇ ਦਰਵਾਜ਼ੇ ਬੰਦ ਕਰ ਲਏ। ਜੇ ਸੱਚਾ ਗੁਰੂ ਹਰੀ ਮੰਦਿਰ ਵਿੱਚ ਆਣ ਬੈਠਾ ਤੇ ਸਾਡਾ ਜਿਹੜਾ ਤੋਰੀ ਮੰਡਾ ਚੱਲ ਰਿਹਾ ਹੈ ਉਹ ਬੰਦ ਹੋ ਜਾਵੇਗਾ। ਧੰਨ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਬਚਨ ਵੀ ਕੀਤਾ ਹੈ, ਮੇਰਾ ਵਾਹਿਗੁਰੂ ਕਿਰਪਾ ਕਰੇ, ਇਹ ਮੇਰਾ ਨਹੀਂ ਮੇਰੇ ਸਤਿਗੁਰੂ ਦਾ ਬਚਨ ਹੈ, ਅੰਮ੍ਰਿਤ ਸਰਗੇ ਤੇ ਅੰਦਰੋਂ। ਉਹ ਤੁਸੀਂ ਅਗਲੀ ਗੱਲ ਸਾਰੇ ਹੀ ਜਾਣਦੇ, ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ ਸੀ। ਪਤਾ ਲੱਗਾ ਮਾਈਆਂ ਨੂੰ, ਆ ਦੁੱਧ ਦੀਆਂ ਕਾਂਡੀਆਂ ਲੈ ਕੇ ਤੁਰੀਆਂ ਆ ਰਹੀਆਂ ਨੇ ਮਾਈਆਂ ਬੀਬੀਆਂ, ਗੜਵੇ ਛੰਨੇ ਘਿਓ ਦੇ ਲੈ ਕੇ ਤੁਰੀਆਂ ਆ ਰਹੀਆਂ ਨੇ। ਸਤਿਗੁਰੂ ਜੀ ਤੇ ਸੰਗਤ ਨੇ ਭੋਜਨ ਛਕਿਆ, ਇਹਨਾਂ ਬੀਬੀਆਂ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਬਚਨ ਕੀਤਾ ਸੀ, ਮਾਈਆਂ ਰੱਬ ਰਜਾਈਆਂ, ਇਹਨਾਂ ਦੇ ਉੱਤੇ ਅਕਾਲ ਪੁਰਖ ਦੀ ਮਹਾਨ ਕਿਰਪਾ ਹੋਏਗੀ। ਪਰ ਦੂਸਰਾ ਹੁਕਮ ਮਹਾਰਾਜ ਨੇ ਕਰ ਦਿੱਤਾ, ਕਹਿੰਦੇ ਸਿੱਖੋ ਆਪਾਂ ਰਹਿਣਾ ਇੱਥੇ ਵੀ ਨਹੀਂ, ਈਰਖਾ ਮੱਚਦੀ ਏ ਇਹਨਾਂ ਲੋਕਾਂ ਦੇ ਦਿਲ ਵਿੱਚ। ਲਓ ਜੀ, ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਚੜ੍ਹਦੇ ਵੱਲ ਨੂੰ ਰੁੱਖ ਕੀਤਾ ਏ। ਇੱਥੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਰਿਆ ਬਿਆਸਾ ਗੋਇੰਦਵਾਲ ਦੇ ਪੱਤਣ ਤੋਂ ਪਾਰ ਕਰਕੇ ਦੁਆਬੇ ਵਿੱਚ ਆਏ ਨੇ। ਪਿੰਡ ਸ਼ਹਿਰ ਜੰਗਲ ਬੇਲੇ ਨਦੀਆਂ ਨਾਲੇ ਪਾਰ ਕਰਦੇ ਕਰਦੇ ਸਤਿਗੁਰੂ ਪਾਤਸ਼ਾਹ ਜੀ ਪੰਜਾਬ ਦੀ ਸਰਜਮੀ ਤੋਂ ਅੱਗੇ ਲੰਘ ਯੂਪੀ ਪਹੁੰਚੇ। ਉੱਤਰ ਪ੍ਰਦੇਸ਼ ਦੇ ਜੰਗਲ ਬੇਲਿਆਂ ਨੂੰ ਪਾਰ ਕਰਦੇ ਕਰਦੇ ਮੇਰੇ ਸਤਿਗੁਰੂ ਤੇਗ ਬਹਾਦਰ ਜੀ ਨਾਲ ਹੀ ਕਾਫਲਾ, ਨਾਲ ਹੀ ਮਾਤਾ, ਨਾਲ ਹੀ ਪਤਨੀ, ਭਾਈ ਮਤੀ ਦਾਸ ਵਰਗੀਆਂ ਪਵਿੱਤਰ ਰੂਹਾਂ ਸਤਿਗੁਰਾਂ ਦੇ ਨਾਲ ਤੁਰੀਆਂ ਜਾ ਰਹੀਆਂ ਨੇ। ਇਹ ਰੱਬੀ ਆਸ਼ਕਾਂ ਦਾ ਕਾਫਲਾ ਪਹੁੰਚਿਆ ਇਹ ਤ੍ਰਿਵੈਣੀ ਘਾਟ ਅਲਾਹਾਬਾਦ ਦੀ ਪਵਿੱਤਰ ਧਰਤੀ ਜਿੱਥੇ ਤਿੰਨ ਨਦੀਆਂ ਦਾ ਸੰਗਮ ਹੁੰਦਾ ਹੈ, ਗੰਗਾ, ਜਮਨਾ, ਸਰਸਵਤੀ। ਇਹ ਤਿੰਨ ਨਦੀਆਂ ਗੁਰੂ ਕੀ ਸੰਗਤ ਇਸ ਮੁਬਾਰਕ ਧਰਤੀ ਤੇ ਇਕੱਠੀਆਂ ਹੁੰਦੀਆਂ ਨੇ। ਇੱਥੇ ਆਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸਿੱਖੋ ਕੁਝ ਸਮਾਂ ਠਹਿਰ ਕੇ ਅਕਾਲ ਪੁਰਖ ਦੀ ਬੰਦਗੀ ਕੀਤੀ ਜਾਵੇਗੀ, ਇੱਥੇ ਗੁਰੂ ਨਾਨਕ ਦੀ ਬਾਣੀ ਤੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ, ਲੰਗਰ ਲਾਏ ਜਾਣਗੇ। ਮਹਾਰਾਜ ਦਾ ਹੁਕਮ ਪਾ ਕੇ ਸਿੰਘਾਂ ਨੇ ਤੰਬੂ ਲਾ ਦਿੱਤੇ, ਬੰਦਗੀ ਸ਼ੁਰੂ ਹੋ ਗਈ, ਕੀਰਤਨ ਸ਼ੁਰੂ ਹੋ ਗਿਆ, ਦਰਬਾਰ ਲੱਗ ਗਿਆ, ਬਿਨ ਵਿਤਕਰੇ ਤੋਂ ਗਰੀਬ ਅਮੀਰ ਨੂੰ ਲੰਗਰ ਛਕਣ ਵਾਸਤੇ ਮਿਲਦੇ ਨੇ। ਇਲਾਕੇ ਦੀਆਂ ਸੰਗਤਾਂ ਆਉਂਦੀਆਂ ਨੇ, ਰੌਣਕ ਲੱਗਦੀ ਏ। ਸਤਿਗੁਰੂ ਤੇਗ ਬਹਾਦਰ ਜੀ ਦਾ ਨਿਤ ਕਰਮ ਕੀ ਸੀ? ਲਾ ਹੁਣ ਗੱਲ ਟਿਕਾਣੇ ਤੋਂ ਸ਼ੁਰੂ ਹੋਣ ਲੱਗੀ ਏ। ਮਹਾਰਾਜ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਨਾ, ਵਸਤਰ ਪਹਿਨਣੇ, ਦਰਬਾਰ ਲਾਉਣਾ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਨਾ। ਅੰਮ੍ਰਿਤ ਵੇਲੇ ਜਦੋਂ ਦਰਬਾਰ ਦੀ ਸਮਾਪਤੀ ਹੁੰਦੀ, ਆਹ ਪੰਡਾਲ ਵਿੱਚ ਬੈਠੀਆਂ, ਦਰਬਾਰ ਵਿੱਚ ਬੈਠੀਆਂ ਸੰਗਤਾਂ ਨੂੰ ਹੁਕਮ ਕਰਦੇ, ਅਸੀਸਾਂ ਦਿੰਦੇ, ਮੇਰੇ ਸਤਿਗੁਰੂ ਜੀ ਕਰਕੇ ਦਰਬਾਰ ਦੀ ਸਮਾਪਤੀ, ਭੋਜਨ ਛਕਣ ਤੋਂ ਪਹਿਲਾਂ ਆਪਣੀ ਬਿਰਧ ਮਾਤਾ ਨਾਨਕੀ ਦੇ ਤੰਬੂ ਵਿੱਚ ਜਾ ਕੇ ਭੈਣੋ ਮਾਤਾ ਨਾਨਕੀ ਨੂੰ ਮੱਥਾ ਟੇਕਦੇ ਨੇ ਸਤਿਗੁਰੂ ਜੀ। ਪਰ ਇਹ ਕੀ, ਅੱਜ ਗੁਰੂ ਤੇਗ ਬਹਾਦਰ ਜੀ ਦਰਬਾਰ ਦੀ ਸਮਾਪਤੀ ਕਰਕੇ ਮਾਤਾ ਨਾਨਕੀ ਦੇ ਚਰਨਾਂ ਵਿੱਚ ਪਹੁੰਚੇ ਨੇ, ਜਦੋਂ ਤੇਗ ਕੇ ਮੱਥਾ ਮੇਰੇ ਸਤਿਗੁਰੂ ਜੀ ਉੱਠ ਕੇ ਖੜੇ ਹੋਏ, ਔਰ ਬਿਰਧ ਮਾਤਾ ਨਾਨਕੀ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਨੇ। ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਪੁੱਛਿਆ, ਮਹਾਰਾਜ ਕਹਿਣ ਲੱਗੇ ਮਾਤਾ ਜੀ ਰੋਜ਼ ਹੀ ਤੁਹਾਡੇ ਦਰਸ਼ਨ ਕਰਦਾ, ਰੋਜ਼ ਹੀ ਤੁਹਾਡੇ ਮੁਬਾਰਕ ਚਰਨਾਂ ਵਿੱਚ ਆਉਣਾ, ਮੱਥਾ ਟੇਕਦਾ, ਮੇਰੀ ਪਿਆਰੀ ਮਾਤਾ ਦੇ ਨੈਣਾਂ ਵਿੱਚ ਅਕਾਲ ਪੁਰਖ ਦੀ ਕਿੱਡੀ ਮਹਾਨ ਕਿਰਪਾ ਹੁੰਦੀ ਸੀ, ਨਾਮ ਦੀ ਖਮਾਰੀ ਹੁੰਦੀ ਸੀ, ਅੱਜ ਮੇਰੀ ਪਿਆਰੀ ਮਾਤਾ ਦੀਆਂ ਅੱਖੀਆਂ ਵਿੱਚ ਬਿਰਹਾ ਦੇ ਹੰਝੂ ਕਿਉਂ ਭਰੇ ਨੇ? ਕੀ ਕਾਰਨ ਹੈ ਇਹਨਾਂ ਹੰਝੂਆਂ ਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬਚਨ ਕੀਤਾ, ਧੰਨ ਮਾਤਾ ਨਾਨਕੀ ਇਹ ਗੱਲ ਕਹਿਣ ਲੱਗੀ ਏ, ਮੇਰੇ ਪੁੱਤਰ ਤੇਰੇ ਪਿਤਾ ਮੇਰੇ ਪਤੀ ਮੀਰੀ ਤੇ ਪੀਰੀ ਦੇ ਮਾਲਕ ਮੁਕਤੀਆਂ ਦੇ ਦਾਤੇ ਬੰਦੀ ਛੋੜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਦਰਬਾਰ ਦਾ ਬਚਨ ਹੈ। ਉਹਨਾਂ ਦੇ ਦਰਬਾਰ ਵਿੱਚ ਮੈਂ ਸੰਗਤ ਦੀ ਸੇਵਾ ਕੀਤੀ, ਬੰਦਗੀ ਕੀਤੀ, ਸਿਮਰਨ ਕੀਤਾ, ਭਗਤੀ ਕੀਤੀ। ਇਤਨੀ ਮਹਾਨ ਭਗਤੀ, ਬੰਦਗੀ, ਸੇਵਾ ਤੇ ਸਿਮਰਨ ਤੋਂ ਖੁਸ਼ ਹੋ ਕੇ ਮੇਰੇ ਪਤੀ ਨੇ ਬਚਨ ਕੀਤਾ ਸੀ, ਨਾਨਕੀ ਤੂੰ ਭਾਗਾਂ ਵਾਲੀ ਹੈ, ਤੇਰੀ ਜ਼ਿੰਦਗੀ ਵਿੱਚ ਕਿਹੋ ਜਿਹਾ ਸਮਾਂ ਆਵੇਗਾ, ਤੇਰੇ ਪੁੱਤਰ ਗੁਰੂ ਤੇਗ ਬਹਾਦਰ ਦੇ ਘਰ ਤੇਰੀ ਨਾ ਗੁਜਰੀ ਦੀ ਕੁੱਖ ਤੋਂ ਇੱਕ ਬਲੀ ਬਹਾਦਰ ਜੁਗ ਪਲਟਾਊ ਭਗਤ ਸੂਰਮਾ ਦਾਨੀ ਪੁੱਤਰਾ ਜਨਮ ਲਵੇਗਾ। ਔਰ ਮੇਰੇ ਪੁੱਤਰ ਅੱਜ ਤੇਰੇ ਤੇ ਗੁਜਰੀ ਦੇ ਵਿਆਹ ਨੂੰ 32 ਸਾਲ ਬਤੀਤ ਹੋ ਗਏ ਨੇ, 32 ਸਾਲ ਅੰਦਾਜ਼ਾ ਲਾ ਲਓ ਭਾਗਾਂ ਵਾਲੇ। ਇੱਥੇ ਤੇ 32 ਮਹੀਨੇ ਵੀ ਕੱਢਣੇ ਔਖੇ ਹੋ ਜਾਂਦੇ ਨੇ, ਘਰਾਂ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ। ਮੇਰਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ, ਪਰ ਧੰਨ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੇ ਵਿਵਾਹ ਨੂੰ 32 ਸਾਲ ਹੋ ਗਏ ਨੇ। ਮਾਤਾ ਨਾਨਕੀ ਕਹਿ ਰਹੀ ਹੈ ਮੇਰੇ ਪੁੱਤਰ 93 ਸਾਲ ਦੀ ਉਮਰ ਹੋ ਗਈ ਹੈ, ਉਹ ਪੋਤਰਾ ਕਦੋਂ ਆਵੇਗਾ? ਹੁਣ ਤੇ ਨਦੀ ਕਿਨਾਰੇ ਉੱਤੇ ਰੁਖੜਾ ਮੈਂ ਵੀਰ ਬਹਾਦਰ ਪੋਤਰੇ ਨੂੰ ਆਪਣੀਆਂ ਮੁਬਾਰਕ ਅੱਖਾਂ ਨਾਲ ਤੱਕਣਾ ਚਾਹੁੰਦੀ ਹੈ। ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਫਿਰ ਉਸ ਵੇਲੇ ਇੱਕ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਮਾਤਾ ਮੇਰੇ ਪਿਤਾ ਜੀ ਨੇ ਤੁਹਾਡੇ ਨਾਲ ਬਚਨ ਕੀਤਾ, ਇਹ ਤੁਹਾਨੂੰ ਅਸੀਸ ਦਿੱਤੀ ਹੈ, ਉਹਨਾਂ ਦਾ ਬਚਨ ਆਲਾ ਨਹੀਂ ਜਾਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੀਰੀ ਪੀਰੀ ਦੇ ਮਾਲਕ ਦਾ ਕੀਤਾ ਹੋਇਆ ਬਚਨ ਅਟਲ ਹੋਵੇਗਾ, ਪਰ ਆਪਾਂ ਅਕਾਲ ਪੁਰਖ ਦੇ ਮੁਬਾਰਕ ਚਰਨਾਂ ਵਿੱਚ ਜੁਗ ਪਲਟਾਊ ਪੁੱਤਰ ਦੀ ਅਰਦਾਸ ਕਰਨੀ ਹੈ। ਇਸ ਕਰਕੇ ਆਪਾਂ ਨੂੰ ਅਲਾਹਾਬਾਦ ਤ੍ਰਿਵੈਣੀ ਨਦੀ ਦੇ ਕੰਢੇ ਦੇ ਉੱਤੇ ਬਾਣੀ ਦਾ ਅਖੰਡ ਜਾਪ ਕਰਵਾਉਣਾ ਪੈਣਾ ਹੈ। ਸ਼ਰਤ ਬਹੁਤ ਵੱਡੀ ਹੈ, ਮੇਰੇ ਪੁੱਤਰ ਕੀ ਹੁਕਮ ਹੈ? ਔਰ ਗੁਰੂ ਕੀ ਸੰਗਤ ਮਹਾਂਪੁਰਸ਼ ਬਚਨ ਕਰਿਆ ਕਰਦੇ ਸੀ। ਮਹਾਰਾਜ ਕਹਿਣ ਲੱਗੇ, ਤੁਹਾਨੂੰ, ਸਾਨੂੰ ਤੇ ਸਾਡੀ ਪਤਨੀ ਤੁਹਾਡੀ ਨਾਂ ਗੁਜਰੀ ਨੂੰ, ਇਹਨਾਂ ਤਿੰਨ ਸਰੀਰਾਂ ਨੂੰ 16 ਪੈਰ ਗੁਰੂ ਗ੍ਰੰਥ ਮਹਾਰਾਜ ਰੱਬੀ ਬਾਣੀ ਦਾ ਅਖੰਡ ਜਾਪ ਜਿਹੜਾ ਸਰਵਣ ਕਰਨਾ ਪਵੇਗਾ। ਬ੍ਰਹਮ ਗਿਆਨੀ ਬਾਣੀ ਪੜ੍ਹਨਗੇ, ਆਪਾਂ ਬਹਿ ਕੇ ਬਾਣੀ ਸੁਣਾਂਗੇ। ਮੇਰੇ ਪੁੱਤਰ, ਭਾਵੇਂ ਮੇਰੀ ਉਮਰ ਕਿਤਨੀ ਵੀ ਵੱਡੀ ਹੈ, ਪਰ ਮੈਂ ਗੁਰੂ ਮਹਾਰਾਜ ਦੀ ਸੰਪੂਰਨ ਬਾਣੀ ਦਾ ਪਾਠ ਜ਼ਰੂਰ ਸਰਵਣ ਕਰਾਂਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਤੇ ਗੁਰੂ ਕੀ ਸੰਗਤ ਮੱਥਾ ਟੇਕ ਕੇ, ਮੇਰਾ ਸਤਿਗੁਰੂ ਰਹਿਮਤ ਕਰੇ, ਪਾਠੀ ਸਿੰਘ ਪਾਠ ਕਰ ਰਿਹਾ, 10 ਮਿੰਟ ਬਹਿਣਾ ਔਖਾ ਹੋ ਜਾਂਦਾ। ਪਰ 93 ਸਾਲ ਦੀ ਉਮਰ ਵਿੱਚ ਸੰਪੂਰਨ ਬਾਣੀ ਸੁਣੀ ਹੈ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਦੀ ਮਾਤਾ ਨੇ। ਜਦੋਂ ਹੋਈ ਬਾਣੀ ਦੀ ਸੰਪੂਰਨਤਾ, ਇਹ ਤਿੰਨ ਸਰੀਰ ਪਾ ਕੇ ਗਲਾਂ ਵਿੱਚ ਪੱਲੇ ਭਾਈ ਮਤੀ ਦਾਸ ਵਰਗੀਆਂ ਪਵਿੱਤਰ ਰੂਹਾਂ, ਭਾਈ ਸਤੀ ਦਾਸ ਦਿਆਲਾ ਜੀ, ਬਾਬਾ ਜੈਤਾ ਜੀ ਵਰਗੇ ਸੂਰਬੀਰ ਪਿਆਰੇ, ਇਹ ਸਮੁੱਚਾ ਹੀ ਗੁਰੂ ਕੀ ਸੰਗਤ ਰੱਬੀ ਪਿਆਰਿਆਂ ਦਾ ਕਾਫਲਾ ਧੰਨ ਗੁਰੂ ਤੇਗ ਬਹਾਦਰ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਗੁਸਾਈ ਤੁਲਸੀ ਦਾਸ ਨੇ ਘੱਟ ਰਮਾਇਣ ਵਿੱਚ ਇੱਕ ਬਚਨ ਕੀਤਾ ਹੈ, ਉਹ ਕਹਿੰਦਾ, ਜਨਨੀ ਜਨੇ ਤਾਂ ਭਗਤ ਜਨ ਕਹੇ ਦਾਤਾ ਕਹੇ ਸੂਰ, ਨਾਹੇ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਜੇ ਇੱਕ ਮਾਤਾ ਨੇ, ਇੱਕ ਔਰਤ ਨੇ ਪੁੱਤਰ ਨੂੰ ਜਨਮ ਦੇਣਾ ਹੈ, ਤੇ ਉਹਦੇ ਵਿੱਚ 3 ਗੁਣ ਹੋਣੇ ਚਾਹੀਦੇ ਨੇ। ਔਰ ਪੁੱਤਰ ਭਗਤ ਹੋਵੇ, ਪੁੱਤਰ ਸੂਰਮਾ ਹੋਵੇ, ਪੁੱਤਰ ਦਾਨੀ ਹੋਵੇ। ਐਸੀ ਅਰਦਾਸ ਅਕਾਲ ਪੁਰਖ ਦੇ ਮੁਬਾਰਕ ਚਰਨਾਂ ਵਿੱਚ ਪਹੁੰਚੀ। ਇਸ ਤੋਂ ਅੱਗੇ ਮੇਰੇ ਕਲਗੀਧਰ ਪਾਤਸ਼ਾਹ ਦਾ ਬਚਨ ਸ਼ੁਰੂ ਹੁੰਦਾ ਹੈ। ਮਹਾਰਾਜ ਕਹਿੰਦੇ, ਜਦੋਂ ਮੇਰੀ ਦਾਦੀ, ਮੇਰੇ ਪਿਤਾ, ਮੇਰੀ ਮਾਤਾ, ਤਿੰਨ ਸਰੀਰਾਂ ਨੇ ਅਲਾਹਾਬਾਦ ਦੀ ਧਰਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ, ਅਕਾਲ ਪੁਰਖ ਚੱਲ ਕੇ ਮੇਰੇ ਕੋਲ ਆਇਆ। ਕੋਟ ਬ੍ਰਹਿਮੰਡਾਂ ਦੇ ਮਾਲਕ ਨੇ ਇਹਨਾਂ ਬੰਦਗੀ ਵਾਲੀਆਂ, ਭਗਤੀ ਵਾਲੀਆਂ ਪਵਿੱਤਰ ਰੂਹਾਂ ਦੀ ਅਰਦਾਸ ਨੂੰ ਸੁਣਿਆ ਹੈ, ਅੰਦਾਜ਼ਾ ਲਾਵੋ। ਔਰ ਗੁਰੂ ਕੀ ਸੰਗਤ, ਇੱਕ ਗੁਰੂ ਦੀ ਪਤਨੀ, ਇੱਕ ਗੁਰੂ ਦੀ ਨਾਂ, ਇੱਕ ਗੁਰੂ ਦੀ ਪੋਤ ਨਾ ਮਾਤਾ ਨਾਨਕੀ, ਤੇ ਇਸੇ ਤਰੀਕੇ ਨਾਲ ਹੀ ਮਾਤਾ ਗੁਜਰੀ, ਇੱਕ ਗੁਰੂ ਦੀ ਪਤਨੀ ਏ, ਇੱਕ ਗੁਰੂ ਦੀ, ਮੇਰਾ ਵਾਹਿਗੁਰੂ ਕਿਰਪਾ ਕਰੇ, ਨਾ ਹੋਏ ਇੱਕ ਗੁਰੂ ਦੀ ਪੋਤ, ਨਾ ਹੋਏ ਇੱਕ ਗੁਰੂ ਦੀ ਪੜੋਤ, ਨਾ ਹੋਏ। ਐਸੀਆਂ ਬੰਦਗੀ ਵਾਲੀਆਂ ਪਵਿੱਤਰ ਰੂਹਾਂ ਅਕਾਲ ਪੁਰਖ ਦੇ ਚਰਨਾਂ ਵਿੱਚੋਂ ਜੁਗ ਪਲਟਾਊ ਪੁੱਤਰ ਮੰਗ ਰਹੀਆਂ ਨੇ। ਤੇ ਅਕਾਲ ਪੁਰਖ ਨੇ ਫਿਰ ਕੋਟ ਬ੍ਰਹਿਮੰਡਾਂ ਵਿੱਚ ਨਜ਼ਰ ਮਾਰੀ, ਏਡਾ ਮਹਾਨ ਸੂਰਮਾ, ਕਿਹੜੀ ਆਤਮਾ ਨੂੰ ਮੈਂ ਸੰਸਾਰ ਵਿੱਚ ਇਕੱਲਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਕੋਟ ਬ੍ਰਹਿਮੰਡਾਂ ਦੇ ਮਾਲਕ ਅਕਾਲ ਪੁਰਖ ਦੀ ਨਜ਼ਰ ਮੇਰੇ ਤੇ ਆਈ, ਸਮਾਧੀ ਲੱਗੀ ਏ, ਦੋਹਾਂ ਵਿੱਚੋਂ ਇੱਕ ਰੂਪ ਹੋ ਗਿਆ ਏ, ਅਕਾਲ ਪੁਰਖ ਦੇ ਚਰਨਾਂ ਨਾਲ ਅਭੇਦ ਹੋ ਗਈ ਆਤਮਾ। ਤੇ ਜਦੋਂ ਚੱਲ ਕੇ ਅਕਾਲ ਪੁਰਖ ਆਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਆਣ ਕੇ ਆਵਾਜ਼ ਦਿੱਤੀ, ਏ ਤਪਸਵੀ, ਨੇਤਰ ਖੋਲ, ਮੈਂ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਮਹਾਰਾਜ ਕਹਿੰਦੇ, ਅਕਾਲ ਪੁਰਖ ਦੇ ਪਵਿੱਤਰ ਬਚਨ ਮੇਰੀਆਂ ਕੰਨਾਂ ਵਿੱਚ ਪੈ, ਮੈਂ ਨੇਤਰ ਖੋਲੇ, ਅਕਾਲ ਪੁਰਖ ਨੂੰ ਸਾਕਸ਼ਾਤ ਰੂਪ ਵਿੱਚ ਤੱਕਿਆ, ਸਮਾਧੀ ਵਿੱਚੋਂ ਉੱਠ ਕੇ ਅਕਾਲ ਪੁਰਖ ਦੇ ਚਰਨਾਂ ਤੇ ਮੱਥਾ ਟੇਕਿਆ। ਮਾਲਕ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਬਚਨ ਕੀਤਾ, ਮੈਂ ਆਪਣਾ ਸੁੱਤ, ਤੂੰ ਬੰਦਗੀ ਵਾਲੇ ਤਪਸਵੀ ਅੱਜ ਮੈਂ ਤੈਨੂੰ ਆਪਣਾ ਪੁੱਤਰ ਮੰਨ ਲਿਆ ਏ ਤੇ ਨਾਲ ਹੀ ਅਗਲਾ ਹੁਕਮ ਕਰ ਦਿੱਤਾ ਤੈਨੂੰ ਮੇਰਾ ਹੁਕਮ ਮੰਨ ਕੇ ਮਾਤ ਲੋਕ ਵਿੱਚ ਜਾਣਾ ਪੈਣਾ ਏ ਆਪ ਕਰੋ ਹਮਰੇ ਸਭ ਕਾਜਾ ਮੇਰੇ ਕਰਨ ਵਾਲੇ ਕੰਮਾਂ ਨੂੰ ਤੈਨੂੰ ਆਪ ਕਰਨਾ ਪੈਣਾ ਏ ਲਾ ਗੁਰੂ ਕੇ ਪਿਆਰੇ ਹੁਣ ਇੱਕ ਸਾਕਾ ਸੁਣਿਓ ਕਿਹੋ ਜਿਹਾ ਮਹਾਨ ਦ੍ਰਿਸ਼ ਹੋਵੇਗਾ ਜਦੋਂ ਮੇਰੇ ਕਲਗੀਧਰ ਪਾਤਸ਼ਾਹ ਮਹਾਨ ਤਪਸਵੀ ਦੁਸ਼ਟ ਦਮਨ ਨੇ ਸਮਾਧੀ ਖੋਲੀ ਹੋਵੇਗੀ ਅਕਾਲ ਪੁਰਖ ਨੇ ਘੁੱਟ ਕੇ ਗਲਵਕੜੀ ਪਾ ਕੇ ਉਹਨੂੰ ਆਪਣਾ ਪੁੱਤਰ ਮੰਨਿਆ ਹੋਵੇਗਾ ਜਦੋਂ ਅਕਾਲ ਪੁਰਖ ਨੇ ਹੁਕਮ ਕੀਤਾ ਤੈਨੂੰ ਮੇਰਾ ਹੁਕਮ ਮੰਨ ਕੇ ਮਾਤ ਲੋਕ ਜਾਣਾ ਪੈਣਾ ਹੈ ਮਹਾਰਾਜ ਕਹਿੰਦੇ ਮੈਂ ਗਲਵੇ ਚ ਪੱਲਾ ਪਾ ਲਿਆ ਕਿਤ ਨਾ ਭਇਓ ਹਮਰੋ ਆਵਣ ਕੋ ਮੇਰਾ ਆਉਣ ਨੂੰ ਚਿਤ ਨਹੀਂ ਸੀ ਕਰਦਾ ਪਰ ਜਦੋਂ ਅਕਾਲ ਪੁਰਖ ਪਿਆਰੇ ਨੇ ਹੁਕਮ ਕੀਤਾ ਤੇ ਮੈਂ ਹੁਕਮ ਮੰਨ ਕੇ ਪੰਜਾ ਮੁਬਾਰਕ ਧਰਤੀ ਦੇ ਵਿੱਚ ਮਾਤ ਲੋਕ ਦੇ ਵਿੱਚ ਆਉਣ ਵਾਸਤੇ ਤਿਆਰ ਹੋ ਗਿਆ ਪਰ ਆਉਣ ਤੋਂ ਪਹਿਲਾਂ ਮੈਂ ਆਖਿਆ ਮੇਰੇ ਅਕਾਲ ਪੁਰਖ ਮੈਂ ਤੇਰਾ ਹੁਕਮ ਮੰਨ ਕੇ ਦੁਨੀਆਂ ਤੇ ਜਾਵਾਂਗਾ ਮਹਾਰਾਜ ਕਹਿੰਦੇ ਤੈਨੂੰ ਜਾਣਾ ਪੈਣਾ ਹੈ ਦਾਦਾ ਜਾਣ ਤੋਂ ਪਹਿਲਾਂ ਮੇਰੀਆਂ ਕੁਝ ਬੇਨਤੀਆਂ ਨੇ ਅਕਾਲ ਪੁਰਖ ਕਹਿ ਰਿਹਾ ਏ ਹਾਂ ਭਾਈ ਦੱਸ ਕੀ ਬੇਨਤੀ ਏ ਕੀ ਮੰਗਣਾ ਚਾਹੁੰਦਾ ਮੇਰੇ ਚਰਨਾਂ 'ਚ ਉਸ ਵੇਲੇ ਪਾ ਕੇ ਗਲ ਵਿੱਚ ਪੱਲਾ ਮੇਰੇ ਕਲਗੀਧਰ ਪਾਤਸ਼ਾਹ ਨੇ ਪ੍ਰਮਾਤਮਾ ਦੇ ਕੋਲੋਂ ਕੁਝ ਮੰਗਾ ਹੇ ਐਂ ਮੰਗੀਆਂ ਨੇ ਬਈ Yes.
ਮਹਾਰਾਜ ਮੈਂ ਤੇਰਾ ਹੁਕਮ ਮੰਨ ਕੇ ਮਾਤ ਲੋਕ ਵਿੱਚ ਜਾਵਾਂਗਾ, ਪਰ ਜਾਣ ਤੋਂ ਪਹਿਲਾਂ ਮੇਰੀ ਤੇਰੇ ਮੁਬਾਰਕ ਚਰਨਾਂ ਵਿੱਚ ਇੱਕ ਅਰਦਾਸ ਹੈ, ਇੱਕ ਜੋਦੜੀ ਹੈ, ਇੱਕ ਬੇਨਤੀ ਹੈ, ਇੱਕ ਪ੍ਰਾਰਥਨਾ ਹੈ। ਉਹ ਮੈਂ ਤੈਨੂੰ ਆਪਣਾ ਪੁੱਤਰ ਮੰਨਿਆ ਹੈ, ਮੇਰੇ ਪਿਆਰੇ ਤਪਸਵੀ ਤੇਰੀ ਭਗਤੀ ਤੋਂ ਪ੍ਰਸੰਨ ਹੋ ਕੇ ਮੈਂ ਤੇਰੇ ਕੋਲ ਚੱਲ ਕੇ ਆਇਆ, ਮੰਗ ਮੇਰੇ ਦਰਬਾਰ ਦੇ ਵਿੱਚ ਕੀ ਮੰਗਦਾ। ਦੁਨੀਆਂ ਦੇ ਲੋਕੋ ਮੇਰੇ ਮਾਲਕ ਨੇ ਬਾਦਸ਼ਾਹੀ ਨਹੀਂ ਮੰਗੀ, ਮੇਰੇ ਸਤਿਗੁਰੂ ਨੇ ਧਨ ਦੌਲਤ ਨਹੀਂ ਮੰਗਿਆ, ਮੇਰੇ ਮਹਾਰਾਜ ਨੇ ਕੋਈ ਮੁਲਕ ਜਗੀਰਾਂ ਨਹੀਂ ਮੰਗੀਆਂ, ਕੀ ਮੰਗਿਆ। ਪਿਆਰ ਵਸ ਹੋ ਕੇ ਪਾ ਕੇ ਗਲ ਵਿੱਚ ਪੱਲਾ, ਮੇਰੇ ਸਤਿਗੁਰੂ ਜੀ ਕਹਿੰਦੇ ਸ਼ਿਵਾ ਬਰਮੋ ਅਹ ਸ਼ੁਭ ਕਰਮਨ ਤੇ ਕਬ ਹੋ ਨਾ ਟਰੂੰ, ਨਾ ਡਰੂੰ ਅਰਸੋਂ ਜਬ ਜਾਏ ਲੜੂੰ, ਨਿਸਤੇ ਕਰ ਆਪਣੀ ਜੀਤ ਕਰੂੰ। ਔਰ ਮੇਰੇ ਆ ਮਾਲਕਾ, ਤੇਰਾ ਹੁਕਮ ਮੰਨ ਕੇ ਮੈਂ ਧੰਨ ਗੁਰੂ ਤੇਗ ਬਹਾਦਰ ਦੇ ਕਰਮਾਤਾ ਗੁਜਰੀ ਜੀ ਦੀ ਕੁੱਖ ਤੋਂ ਅਵਤਾਰ ਲਵਾਂਗਾ। ਹੁਕਮ ਦੀ ਪਾਲਣਾ ਕਰਦਾ ਹੋਇਆ ਹੋ ਕੇ ਘੋੜੇ ਤੇ ਸਵਾਰ ਲਹੂ ਭਿੰਨੇ ਮੈਦਾਨਾਂ ਵਿੱਚ ਆਵਾਂਗਾ, ਗਰੀਬਾਂ ਦੀ ਮਜ਼ਲੂਮਾਂ ਦੀ ਬਾਂਹ ਫੜਾਂਗਾ, ਉੱਚਿਆਂ ਨੂੰ ਨੀਵੇਂ ਨੀ, ਨੀਵਿਆਂ ਨੂੰ ਉੱਚੇ ਕਰਨ ਵਾਸਤੇ ਹੱਕ ਸੱਚ ਤੇ ਨਗਾਰੇ ਉੱਤੇ ਚੋਟ ਲਾਵਾਂਗਾ। ਅਲੋ ਪੀੜੀਆਂ ਜੋਕਾਂ ਹਾਕਮ ਜ਼ਾਲਮ ਨਵਾਬ ਸੂਬੇ ਤੇ ਔਰੰਗਾ ਜਿਹੜਾ ਇਹ ਉਹ ਮੇਰੇ ਰਾਹ ਦੇ ਵਿੱਚ ਰੋੜੇ ਬਣਨਗੇ, ਔਰ ਮੇਰੇ ਪ੍ਰਮਾਤਮਾ ਉਸ ਵੇਲੇ ਕਿਤੇ ਭੈ ਨਾ ਆਵੇ। ਬਸ ਪੈ ਗਈਆਂ ਗੱਲ ਵਕੜੀਆਂ, ਅਕਾਲ ਪੁਰਖ ਨੇ ਮਹਾਨ ਬਖਸ਼ਿਸ਼ ਕਿਰਪਾ ਕਰ ਦਿੱਤੀ, ਮੇਰੇ ਪਿਆਰੇ ਤਪਸਵੀ ਐਸਾ ਹੀ ਹੋਵੇਗਾ, ਮੈਂ ਸਦਾ ਹੀ ਤੇਰੇ ਅੰਗ ਸੰਗ ਤੇਰੀ ਸਹਾਇਤਾ ਕਰਾਂਗਾ। ਤੇ ਮਹਾਰਾਜ ਕਹਿੰਦੇ ਤਈ ਪ੍ਰਕਾਸ਼ ਹਮਾਰਾ ਭਇਓ, ਮਹਾਨ ਕਿਰਪਾ ਹੋਈ, ਇੱਥੋਂ ਪੁੰਨ ਦਾਨ ਕਰਕੇ ਮੇਰੇ ਮਾਤਾ ਪਿਤਾ ਦਾਦੀ ਜੀ ਅਲਾਹਾਬਾਦ ਦੀ ਧਰਤੀ ਨੂੰ ਛੱਡ ਕੇ ਪਹੁੰਚੇ ਨੇ ਪਟਨੇ। ਲਓ ਗੁਰੂ ਕੀ ਸੰਗਤ ਇੱਕ ਸਾਕਾ ਹੋਰ ਸੁਣ ਲਓ, 7 ਮਿੰਟ ਦਾ ਸਮਾਂ ਬਾਕੀ ਹੈ। ਸਾਲਸ ਰਾਏ ਜੌਹਰੀ ਦੀ ਪਵਿੱਤਰ ਹਵੇਲੀ, ਇਹ ਗੁਰੂ ਨਾਨਕ ਦਾ ਸਿੱਖ ਸੀ। ਇਸ ਮੁਬਾਰਕ ਧਰਤੀ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਮਾਤਾ ਪਤਨੀ ਕਲਗੀਧਰ ਦੇ ਮਾਮਾ ਜੀ ਮਾਂ ਗੁਜਰੀ ਦੇ ਵੀਰ ਕਿਰਪਾਲ ਚੰਦ ਜੀ ਤੇ ਕੁਝ ਸਿੱਖਾਂ ਨੂੰ ਨਿਵਾਸ ਕਰਵਾ ਦਿੱਤਾ। ਆਪ ਸਤਿਗੁਰੂ ਜੀ ਰਾਜੇ ਚੱਕਰਧਵਜ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਔਰ ਰਾਜਾ ਜੈ ਸਿੰਘ ਦੇ ਨਾਲ ਮੇਰਾ ਵਾਹਿਗੁਰੂ ਕਿਰਪਾ ਕਰੇ ਅਸਾਮ ਦੀਆਂ ਪਹਾੜੀਆਂ ਨੂੰ ਚਲੇ ਗਏ। ਦੋਹਾਂ ਰਾਜਿਆਂ ਦਾ ਸਮਝੌਤਾ ਕਰਾਇਆ, ਖੂਨੀ ਟਕਰਾਅ ਜਿਹੜਾ ਸੀ ਉਹਨੂੰ ਟਾਲ ਦਿੱਤਾ। ਬੰਦਗੀ ਦਾ ਪ੍ਰਚਾਰ ਕਰਨ ਵਾਸਤੇ, ਗੁਰੂ ਨਾਨਕ ਦੀ ਸਿੱਖੀ ਤੇ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਜੀ ਅਸਾਮ ਪਹੁੰਚੇ ਹੋਏ ਨੇ। ਉਸ ਲਖਣੀ ਘੜੀ ਆਈ, ਅਕਾਲ ਪੁਰਖ ਦੀ ਮਹਾਨ ਕਿਰਪਾ ਹੋਈ। 1666 ਸਨ ਪੋਸ ਦੀ 7 ਸ਼ਨੀ ਔਰ ਐਤਵਾਰ ਦੀ ਵਿਚਲੀ ਰਾਤ, ਅੱਧੀਓ ਰਾਤ ਲੰਘੀ ਏ, ਅਕਾਲ ਪੁਰਖ ਨੇ ਮਹਾਨ ਕਿਰਪਾ ਕੀਤੀ ਏ। ਧੰਨ ਗੁਰੂ ਤੇਗ ਬਹਾਦਰ ਦੇ ਕਰਮਾਤਾ ਗੁਜਰੀ ਜੀ ਦੀ ਕੁੱਖ ਤੋਂ ਮੇਰੇ ਬਾਜਾਂ ਵਾਲੇ ਨੇ ਅਵਤਾਰ ਲਿਆ ਏ, ਤੇ ਭਾਰਤ ਦੇ ਦੁਖੀ ਲੋਕਾਂ ਦੀਆਂ ਤਕਦੀਰਾਂ ਹੇ ਐਂ ਝੂਮ ਉੱਠੀਆਂ ਬਈ।
ਸੀ।